ਆਦ ਗੁਰ ਇਹ ਨਵਾਂ ਹੈ। ਹਜ਼ੂਰ ਕਹਿੰਦੇ ਭਾਈ ਅਸੀਂ ਉਸ ਆਦ ਕਾਲ ਦੇ ਅੰਦਰ ਜੋ ਸਾਡਾ ਗੁਰੂ ਅਕਾਲ ਪੁਰਖ ਹੈ, ਇਹਦਾ ਅਰਥ ਹੁੰਦਾ ਵੀ ਉਸ ਪ੍ਰਤੀ ਉਸ ਤਾਈ ਉਸ ਨੂੰ ਨਵਾਂ ਹੈ ਅਸੀਂ ਨਮਸਕਾਰ ਕਰਦੇ ਹਾਂ। ਆਦ ਗੁਰ ਇਹ ਨਵਾਂ ਹੈ ਜੋ ਸੰਸਾਰ ਦੇ ਆਦ ਕਾਲ ਦੇ ਵਿੱਚ ਵੀ ਮੌਜੂਦ ਸੀ, ਅਸੀਂ ਉਸ ਗੁਰੂ ਚੈਤਨ ਸਰੂਪ ਅਕਾਲ ਪੁਰਖ ਨੂੰ ਨਮਸਕਾਰ ਕਰਦੇ ਹਾਂ। ਜੁਗਾਦ ਗੁਰ ਇਹ ਨਵਾਂ ਹੈ, ਅਤੇ ਫਿਰ ਅਸੀਂ ਜੁਗਾਦ ਦਾ ਅਰਥ ਹੈ ਜਦੋਂ ਯੁਗਾਂ ਦੀ ਯੁਗ ਕਾਲ ਦਾ ਸੂਚਕ ਪਦ ਹੈ। ਜਦੋਂ ਯੁਗਾਂ ਦੀ ਰਚਨਾ ਹੋਈ, ਜਿਵੇਂ ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ, ਇਹ ਯੁਗ ਸਮੇਂ ਦਾ ਵਾਚਕੀ ਸ਼ਬਦ ਹੁੰਦਾ। ਜੁਗਾਦ ਜਦੋਂ ਯੁਗਾਂ ਦੀ ਕਾਲ ਦੀ ਸਿਰਜਣਾ ਹੋਈ, ਜਿਹੜਾ ਉਸ ਵੇਲੇ ਵੀ ਉਸ ਯੁਗਾਂ ਦੇ ਆਦਿ ਵਿੱਚ ਵੀ ਸਤਿਗੁਰੂ ਅਕਾਲ ਪੁਰਖ ਮੌਜੂਦ ਸੀ, ਇਹ ਨਵਾਂ ਹੈ, ਉਹਨੂੰ ਸਾਡੀ ਨਮਸਕਾਰ ਹੈ। ਸਤਿਗੁਰ ਇਹ ਨਵਾਂ ਹੈ, ਹਜ਼ੂਰ ਕਹਿੰਦੇ ਨੇ ਵੀ ਉਹ ਸਤਿਗੁਰੂ ਅਕਾਲ ਪੁਰਖ ਹੁਣ ਵੀ ਮੌਜੂਦ ਹੈ, ਕਿਉਂਕਿ ਉਹ ਚਾਰੇ ਕਾਲਾਂ ਦੇ ਵਿੱਚ ਤਿੰਨ ਮੁੱਖ ਕਾਲ ਨੇ, ਭੂਤ, ਭਵਿੱਖ, ਵਰਤਮਾਨ, ਅਤੇ ਚੌਥਾ ਸੰਧੀ ਕਾਲ ਹੈ। ਜੁਗਾਦ ਸੰਧੀ ਕਾਲ ਦਾ ਵਾਚਕ ਹੈ। ਜਿਵੇਂ ਮੂਲ ਮੰਤਰ ਦੇ ਨਾਲ ਜੋ ਗੁਰੂ ਮਹਾਰਾਜ ਨੇ ਸ਼ਲੋਕ ਲਿਖਿਆ ਹੈ ਜਪਜੀ ਸਾਹਿਬ ਜੀ ਦੇ ਆਰੰਭ ਦੇ ਅੰਦਰ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇਹ ਉਸਦੇ ਆਧਾਰ 'ਤੇ ਹੀ ਇਹ ਮੰਗਲਾਚਰਨ ਦੇ ਅਰਥ ਹੋ ਰਹੇ ਨੇ। ਉੱਥੇ ਆਦ ਸੱਚ ਲਿਖਿਆ ਵੀ ਉਸ ਆਦਿ ਕਾਲ ਦੇ ਵਿੱਚ ਜੋ ਸੱਚ ਸ਼੍ਰੂ ਵਾਹਿਗੁਰੂ ਹੈ, ਉਹਨੂੰ ਸਾਡੀ ਨਮਸਕਾਰ ਹੈ। ਅਤੇ ਜੁਗਾਦ ਦੇ ਅੰਦਰ ਵੀ ਜੋ ਸੱਚ ਸਰੂਪ ਅਕਾਲ ਪੁਰਖ ਸਾਡਾ ਗੁਰੂ ਹੈ, ਉਹਨੂੰ ਸਾਡੀ ਨਮਸਕਾਰ ਹੈ। ਹੁਣ ਤੀਸਰੇ ਨੰਬਰ 'ਤੇ ਕਹਿੰਦੇ ਨੇ, ਜਿਵੇਂ ਉੱਥੇ ਹੈਪੀ ਸੱਚ ਲਿਖਿਆ ਹੈ, ਸਤਿਗੁਰੂ ਕਹਿੰਦੇ ਨੇ ਜਿਹੜਾ ਹੁਣ ਇਸ ਵਰਤਮਾਨ ਕਾਲ ਦੇ ਵਿੱਚ ਵੀ ਸਾਡਾ ਗੁਰੂ ਅਕਾਲ ਪੁਰਖ ਹੈ, ਉਹਨੂੰ ਸਾਡੀ ਨਮਸਕਾਰ ਹੈ। ਸ੍ਰੀ ਗੁਰਦੇਵ ਇਹ ਨਵਾਂ ਹੈ। ਅਤੇ ਨਾਲ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅੱਗੇ ਫਿਊਚਰ ਨੂੰ, ਅੰਤ ਕਾਲ ਨੂੰ ਵੀ ਸ਼੍ਰੀ ਜੋ ਸ਼੍ਰੋਮਣੀ ਗੁਰਦੇਵ ਅਕਾਲ ਪੁਰਖ ਹੈ, ਉਹਨੂੰ ਸਾਡੀ ਨਮਸਕਾਰ ਹੈ। ਇਉਂ ਸਭ ਤੋਂ ਪਹਿਲਾਂ ਗੁਰੂਆਂ ਦਾ ਗੁਰੂ ਜੋ ਅਕਾਲ ਪੁਰਖ ਹੈ, ਸਤਿਗੁਰੂ ਮਹਾਰਾਜ ਨੇ ਉਹਨੂੰ ਨਮਸਕਾਰ ਕੀਤੀ ਹੈ। ਇਹ ਇੱਕ ਮੰਗਲਾਚਰਨ ਹੈ ਜਿਸ ਦੇ ਵਿੱਚ ਉਸ ਗੁਰੂਆਂ ਦੇ ਗੁਰੂ ਅਕਾਲ ਪੁਰਖ ਨੂੰ ਨਮਸਕਾਰ ਕੀਤੀ ਹੈ। ਦੂਸਰੇ ਨੰਬਰ 'ਤੇ ਇਸ ਸ਼ਲੋਕ ਦਾ ਅਰਥ ਜੋ ਪ੍ਰਾਚੀਨ ਵਿਦਵਾਨ ਨੇ ਉਹਨਾਂ ਨੇ ਇਹ ਵੀ ਕੀਤਾ ਹੈ, ਮੁੱਖ ਜਿਹੜਾ ਸਿਧਾਂਤ ਹੈ ਉਹ ਤੇ ਗੁਰੂਆਂ ਦੇ ਗੁਰੂ ਅਕਾਲ ਪੁਰਖ ਦਾ ਹੀ ਸਮਝਣਾ ਚਾਹੀਦਾ, ਜਿਹੜਾ ਅਰਥ ਪਹਿਲਾਂ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਦੂਸਰੇ ਨੰਬਰ 'ਤੇ ਇਹ ਵੀ ਅਰਥ ਕੀਤੇ ਗਏ ਨੇ ਆਦ ਗੁਰ ਇਹ ਨਵਾਂ ਹੈ। ਅਸੀਂ ਸਭ ਤੋਂ ਪਹਿਲਾਂ ਆਦ ਗੁਰੂ ਜੋ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ, ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਹਾਂ। ਜੁਗਾਦ ਗੁਰ ਇਹ ਨਵਾਂ ਹੈ। ਯੁਗ ਦਾ ਅਰਥ ਹੁੰਦਾ ਦੋ, ਵੀ ਜੁਗਾਦ ਦਾ ਅਰਥ ਹੋ ਗਿਆ ਦੂਜੇ ਸਤਿਗੁਰੂ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ। ਦੂਸਰੇ ਨੰਬਰ 'ਤੇ ਅਸੀਂ ਦੂਜੇ ਸਤਿਗੁਰੂ ਧੰਨ ਗੁਰੂ ਅੰਗਦ ਦੇ ਮਹਾਰਾਜ ਨੂੰ ਵੀ ਨਮਸਕਾਰ ਕਰਦੇ ਹਾਂ। ਸਤਿਗੁਰ ਇਹ ਨਵਾਂ ਹੈ। ਤੀਸਰੇ ਨੰਬਰ 'ਤੇ ਜਿਹੜੇ ਤੀਜੇ ਸਤਿਗੁਰੂ ਨੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਵੀ ਨਮਸਕਾਰ ਕਰਦੇ ਹਾਂ। ਸ਼੍ਰੀ ਗੁਰਦੇਵ ਇਹ ਨਵਾਂ ਹੈ। ਅਤੇ ਸ਼੍ਰੀ ਦਾ ਅਰਥ ਹੈ ਵੀ ਸ਼੍ਰੋਮਣੀ ਸਤਿਗੁਰੂ, ਚੌਥੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੈ ਧਾਰਿਆ। ਅਸੀਂ ਚੌਥੇ ਸਤਿਗੁਰੂ ਨੂੰ ਵੀ ਨਮਸਕਾਰ ਕਰਦੇ ਹਾਂ, ਕਿਉਂਕਿ ਪੰਜਵੇਂ ਸਤਿਗੁਰੂ ਦੀ ਬਾਣੀ ਹੈ, ਉਹ ਚਾਰੇ ਗੁਰੂਆਂ ਨੂੰ ਵੀ ਨਮਸਕਾਰ ਕਰਦੇ ਨੇ, ਚਾਰੇ ਗੁਰੂਆਂ ਨੂੰ ਵੀ ਯਾਦ ਕਰਦੇ ਨੇ। ਪਹਿਲੇ ਸਿਧਾਂਤਕ ਅਰਥ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕੀਤੀ ਹੈ, ਅਤੇ ਫਿਰ ਦੂਸਰੇ ਨੰਬਰ 'ਤੇ ਚਾਰੇ ਸਤਿਗੁਰੂ ਸਾਹਿਬਾਨ ਨੂੰ ਵੀ ਗੁਰੂ ਮਹਾਰਾਜ ਨੇ ਇੱਥੇ ਨਮਸਕਾਰ ਕੀਤੀ ਹੈ। ਅਥਵਾ ਤੀਜਾ ਇੱਕ ਅਰਥ ਹੋਰ ਢੰਗ ਦੇ ਨਾਲ ਵੀ ਮਹਾਂਪੁਰਖ ਕਰਦੇ ਸਨ, ਆਦ ਗੁਰ ਇਹ ਨਵਾਂ ਹੈ, ਵੀ ਸੰਸਾਰ ਦੇ ਆਦਿ ਕਾਲ ਦੇ ਅੰਦਰ ਵੀ ਅਸੀਂ ਉਸ ਗੁਰੂ ਨੂੰ ਨਮਸਕਾਰ ਕਰਦੇ ਹਾਂ। ਅਤੇ ਜੁਗਾਦ ਜਦੋਂ ਯੁਗਾਂ ਦੀ ਸਿਰਜਣਾ ਹੋਈ, ਜਿਹੜਾ ਉਸ ਵੇਲੇ ਵੀ ਮੌਜੂਦ ਸੀ, ਉਸਨੂੰ ਅਸੀਂ ਉਸ ਵੇਲੇ ਨਮਸਕਾਰ ਕਰਦੇ ਹਾਂ, ਆਦਿ ਕਾਲ ਦੇ ਵਿੱਚ ਵੀ ਤੇ ਜੁਗਾਦ ਸੰਧੀ ਕਾਲ ਦੇ ਵਿੱਚ ਵੀ ਅਸੀਂ ਉਹਨੂੰ ਨਮਸਕਾਰ ਕਰਦੇ ਹਾਂ ਤੇ ਸਤਿਗੁਰ ਇਹ ਨਮਹ ਵਰਤਮਾਨ ਕਾਲ ਦੇ ਵਿੱਚ ਮੱਧ ਕਾਲ ਦੇ ਵਿੱਚ ਵੀ ਅਸੀਂ ਉਹਨੂੰ ਨਮਸਕਾਰ ਕਰਦੇ ਹਾਂ ਤੇ ਸ਼੍ਰੀ ਗੁਰਦੇਵ ਇਹ ਨਮਹ ਹੈ ਤੇ ਅੰਤ ਨੂੰ ਵੀ ਅਸੀਂ ਉਸੇ ਹੀ ਸੋਭਾ ਵਾਲੇ ਸਤਿਗੁਰੂ ਨੂੰ ਨਮਸਕਾਰ ਕਰਦੇ ਹਾਂ। ਇਉਂ ਇਹ ਅਰਥ ਵੱਖੋ ਵੱਖਰੇ ਢੰਗ ਦੇ ਨਾਲ ਕੀਤੇ ਜਾਂਦੇ ਨੇ। ਲਓ ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਸ਼ਟਪਦੀ ਉਚਾਰਨ ਕਰਦੇ ਹਨ।
ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ।
ਅਸ਼ਟਪਦੀ ਦਾ ਮਤਲਬ ਹੈ ਅਸ਼ਟਪਦੀ, ਅੱਠ ਪੌੜੀਆਂ ਵਾਲੀ ਰਚਨਾ। ਤਕਰੀਬਨ ਸੁਖਮਨੀ ਸਾਹਿਬ ਜੀ ਦੀਆਂ ਜਿੰਨੀਆਂ ਵੀ ਇਹ ਅਸ਼ਟਪਦੀਆਂ ਨੇ ਇਹ ਅੱਠ ਅੱਠ ਅੰਕਾਂ ਵਾਲੀਆਂ ਨੇ, ਅੱਠ ਅੱਠ ਪੌੜੀਆਂ ਵਾਲੀਆਂ ਨੇ। ਅਸ਼ਟਪਦੀ ਛੰਦ ਦਾ ਵੀ ਨਾਮ ਹੈ ਕਾਵਿ ਰਚਨਾ ਦੇ ਵਿੱਚ। ਅਤੇ ਇਹਨਾਂ ਦੀ ਜਿਹੜੀ ਚਾਲ ਹੈ, ਸਲੋਕਾਂ ਦੀ ਜਿਹੜੀ ਸ਼ੈਲੀ ਹੈ, ਦੋਹਰੇ ਵਰਗੀ ਹੈ, ਅਤੇ ਜਿਹੜੀ ਅਸ਼ਟਪਦੀ ਛੰਦ ਦੀ ਚਾਲ ਉਹ ਚੌਪੀ ਛੰਦ ਵਰਗੀ ਹੈ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਸਿਮਰਨ ਦਾ ਮਹਾਤਮ ਉਚਾਰਨ ਕਰਦੇ ਨੇ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਜਿਹੜੇ ਅਜੋਕੇ ਵਿਦਵਾਨ ਨੇ ਉਹ ਇਹ ਕਹਿੰਦੇ ਨੇ ਜਿੱਥੇ ਸਿਮਰੋ ਊੜੇ ਦੇ ਨਾਲ ਆਉਂਦਾ ਹੈ ਉੱਥੇ ਉੱਤਮ ਪੁਰਖ ਦੇ ਵਿੱਚ ਇਹਦੇ ਅਰਥ ਕੀਤੇ ਜਾਂਦੇ ਨੇ, ਅਤੇ ਜੇ ਹਾਹੇ ਨਾਲ ਆਵੇ ਫਿਰ ਮੱਧਮ ਪੁਰਖ ਦੇ ਵਿੱਚ ਅਰਥ ਕੀਤੇ ਜਾਂਦੇ ਨੇ। ਇਸ ਲਈ ਉਹਨਾਂ ਦੇ ਅਨੁਸਾਰ ਵੀ ਸਿਮਰੋ ਸਿਮਰ ਸਿਮਰ ਸੁਖ ਪਾਵੋ। ਮੈਂ ਉਸ ਨੂੰ ਸਿਮਰਦਾ ਹਾਂ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦਾ ਹਾਂ ਅਤੇ ਉਹਨੂੰ ਸਿਮਰ ਸਿਮਰ ਕੇ ਸੁਖ ਪਾਵੋ। ਮੈਂ ਸਦੈਵੀ ਸੁਖ ਪ੍ਰਾਪਤ ਕਰ ਰਿਹਾ ਹਾਂ। ਅਤੇ ਇਸ ਦੇ ਨਾਲ ਹੀ ਦੂਸਰੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਹਨ,
ਕਲ ਕਲੇਸ਼ ਤਨ ਮਾਹੇ ਮਿਟਾਵੋ।
ਤੇ ਇਹਦੇ ਨਾਲ ਹੀ ਕਲਪਨਾ ਤੇ ਕਲੇਸ਼, ਕਲ ਕਹਿੰਦੇ ਨੇ ਕਲਾ ਲੜਾਈ ਨੂੰ, ਜਿਹੜੇ ਕਲੇਸ਼ ਪੰਜ ਮੰਨੇ ਨੇ, ਅਵਿਦਿਆ ਅਸਮਤਾ ਅਭਿਨਿਵੇਸ਼ ਰਾਗ ਦੁਵੈਸ਼, ਪੰਜ ਕਲੇਸ਼, ਜਿੰਨੇ ਵੀ ਕਲਪਨਾ ਤੇ ਕਲੇਸ਼ ਨੇ, ਮੈਂ ਇਹਨਾਂ ਨੂੰ ਤਨ ਮਾਹੇ ਮਿਟਾਵਾਂ, ਆਪਣੇ ਸਰੀਰ ਵਿੱਚੋਂ ਇਹਨਾਂ ਨੂੰ ਮਿਟਾ ਲਵਾਂਗਾ। ਕਿਉਂਕਿ ਸਿਮਰਨ ਦੀ ਸ਼ਕਤੀ ਨਾਲ ਜਹੈਂ ਹਰ ਸਿਮਰਨ ਭਇਆ ਤਹੈਂ ਉਪਾਦ ਗਤ ਕੀਨੀ, ਵਡ ਭਾਗੀ ਹਰ ਜਪਣਾ, ਜੇ ਨਾਨਕ ਕਉ ਗੁਰੇ ਮਤ ਦੀਨੀ, ਜਪ ਹਰ ਭਵਜਲ ਤਰਨਾ। ਜਿੱਥੇ ਸਿਮਰਨ ਆ ਜਾਵੇ ਉੱਥੇ ਕਲਪਨਾ ਕਲੇਸ਼ ਸਾਰੇ ਮਿਟ ਜਾਂਦੇ ਨੇ ਅਤੇ ਸਭ ਉਪਾਧੀਆਂ ਝਗੜੇ ਵੀ ਸ਼ਾਂਤ ਹੋ ਜਾਂਦੇ ਨੇ ਅਤੇ ਆਤਮਕ ਸੁੱਖ ਪ੍ਰਗਟ ਹੋ ਜਾਂਦਾ। ਇਹ ਉੱਤੋਂ ਪੁਰਖ ਦੇ ਵਿੱਚ ਅਰਥ ਅਜੋਕੇ ਵਿਦਵਾਨ ਕਰਦੇ ਨੇ। ਜਿਹੜੇ ਪ੍ਰਾਚੀਨ ਵਿਦਵਾਨ ਨੇ ਉਹਨਾਂ ਨੇ ਮੱਧਮ ਪੁਰਖ ਦੇ ਵਿੱਚ ਵੀ ਇਹਨਾਂ ਪੰਕਤੀਆਂ ਦੇ ਅਰਥ ਕੀਤੇ ਨੇ। ਸਿਮਰੋ, ਵੀ ਤੁਸੀਂ ਸਿਮਰੋ, ਸਿਮਰੋ ਸਿਮਰ ਸਿਮਰ ਸੁੱਖ ਪਾਵੋ। ਤੁਸੀਂ ਸਿਮਰੋ ਅਤੇ ਸਿਮਰ ਸਿਮਰ ਕੇ ਪਾਈ ਸੁੱਖ ਪਾਓਗੇ। ਕਲ ਕਲੇਸ਼ ਤਨ ਮਾਹੇ ਮਿਟਾਵੋ, ਅਤੇ ਆਪਣੇ ਸਰੀਰ ਵਿੱਚੋਂ ਸਾਰੇ ਕਲਪਨਾ ਕਲੇਸ਼ ਵੀ ਮਿਟਾ ਲਵੋਗੇ।
ਸਿਮਰੋ ਜਾਸ ਬਿਸੁਮ ਪਰ ਇੱਕ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਨੂੰ ਅਸੀਂ ਸਿਮਰਦੇ ਹਾਂ ਅਤੇ ਦੂਜਿਆਂ ਨੂੰ ਵੀ ਤੁਸੀਂ ਵੀ ਸਿਮਰੋ। ਸਿਮਰੋ ਜਾਸ ਬਿਸੁਮ ਪਰ ਇੱਕ ਹੈ। ਹਜ਼ੂਰ ਕਹਿੰਦੇ ਤੁਸੀਂ ਉਸ ਵਾਹਿਗੁਰੂ ਨੂੰ ਸਿਮਰੋ ਵੀ ਜੋ ਵਾਹਿਗੁਰੂ ਪਰਮੇਸ਼ਰ ਬਿਸ ਦਾ ਅਰਥ ਹੈ ਸਾਰੇ ਸੰਸਾਰ ਨੂੰ ਭਰਨ ਵਾਲਾ ਹੈ, ਸਾਰੇ ਸੰਸਾਰ ਦੀ ਪੂਰਤੀ ਕਰਨ ਵਾਲਾ ਹੈ, ਸਾਰੇ ਸੰਸਾਰ ਦਾ ਪੇਟ ਭਰਨ ਵਾਲਾ ਹੈ ਅਤੇ ਏਕਾਏਕ ਅਦਵੈਤ ਸਰੂਪ ਹੈ। ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ।
ਨਾਮ ਜਪਤ ਅਗੰਤ ਅਨੇਕ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਿਮਰੋ ਜਾਸ ਬਿਸਮ ਪਰ ਏਕ। ਤੁਸੀਂ ਉਸ ਵਾਹਿਗੁਰੂ ਦੇ ਜਸ ਨੂੰ ਵੀ ਸਿਮਰੋ, ਉਸ ਵਾਹਿਗੁਰੂ ਦੀ ਵਡਿਆਈ ਨੂੰ, ਸਿਫਤਾਂ ਨੂੰ ਵੀ ਯਾਦ ਕਰੋ ਜੋ ਸਾਰੇ ਸੰਸਾਰ ਦੀ ਪੂਰਤੀ ਕਰਨ ਵਾਲਾ ਅਤੇ ਇੱਕ ਅਦਵੈਤ ਸਰੂਪ ਹੈ। ਨਾਮ ਜਪ ਤਾਂ ਅਗੰਤ ਅਨੇਕ ਹੈ। ਗੁਰੂ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਅਣਗਿਣਤ ਲੋਕ ਅਤੇ ਅਨੇਕਾਂ ਜਿਹੜੇ ਹੋਰ ਵੀ ਰਿਸ਼ੀ ਮੁਨੀ ਪੀਰ ਪੈਗੰਬਰ ਅਵਤਾਰ ਪਸ਼ੂ ਪੰਛੀ ਸਾਰੇ ਹੀ ਜਪ ਰਹੇ ਨੇ। ਕਿਉਂਕਿ ਗੁਰਮਤਿ ਦਾ ਸਿਧਾਂਤ ਇਹ ਹੈ ਵੀ ਵਾਹਿਗੁਰੂ ਦਾ ਨਾਮ ਕੋਈ ਮਨੁੱਖ ਹੀ ਨਹੀਂ ਕਰ ਰਹੇ, ਪਸ਼ੂ ਪੰਛੀ ਵੀ ਤਾਂ ਸਿਮਰਨ ਕਰਦੇ ਨੇ। ਇੱਕ ਥਾਂ 'ਤੇ ਸਤਿਗੁਰੂ ਦੇ ਬਚਨ ਆਏ ਨੇ, ਜੋ ਬੋਲਤ ਹੈ ਮ੍ਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋ। ਸਤਿਗੁਰੂ ਤਾਂ ਇੱਥੋਂ ਤੱਕ ਵੀ ਬਾਣੀ ਵਿੱਚ ਲਿਖਦੇ ਹਨ, ਸਿਮਰੈ ਧਰਤੀ ਅਰ ਆਕਾਸ਼ਾ, ਸਿਮਰੈ ਚੰਦ ਸੂਰਜ ਪ੍ਰਕਾਸ਼ਾ। ਧਰਤੀ ਅਤੇ ਆਕਾਸ਼ ਵੀ ਸਿਮਰਨ ਕਰਦੇ ਨੇ ਅਤੇ ਸੂਰਜ ਅਤੇ ਚੰਦਰਮਾ ਵੀ ਸਿਮਰਨ ਕਰਦੇ ਨੇ। ਹਜ਼ੂਰ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਅਣਗਿਣਤ ਅਜੀਬ ਤੇ ਅਨੇਕਾਂ ਜਿਹੜੇ ਹੋਰ ਪਸ਼ੂ ਪੰਛੀ ਸਾਰੇ ਜਪ ਰਹੇ ਹਨ।
ਵੇਦ ਪੁਰਾਣ ਸਿਮਰਤ ਸੋਧ ਅੱਖਰ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਦਾ ਉਚਾਰਨ ਸੁਦਾਖੀਅਰ ਸੁਦਾਖੀਅਰ ਕਰਨਾ ਹੈ। ਥੱਲੇ ਜਿਹੜਾ ਅੱਧੇ ਯੇ ਦਾ ਚਿੰਨ੍ਹ ਹੈ ਵੇਦ ਪੁਰਾਣ ਸਿਮਰਤ ਸੁਦਾਖੀਅਰ। ਹਜ਼ੂਰ ਕਹਿੰਦੇ ਨੇ ਜਿਹੜੇ ਹਿੰਦੂ ਮਤ ਦੇ ਸਰਵੋਤਮ ਗਿਆਨ ਦੇ ਗ੍ਰੰਥ ਨੇ ਚਾਰ ਵੇਦ ਅਤੇ ਚਾਰ ਉਪਵੇਦ ਵੀ ਮੰਨੇ ਨੇ, 18 ਪੁਰਾਣ ਨੇ ਅਤੇ ਸਿਮਰਤੀਆਂ ਨੇ ਸੁਧਾਖਰ। ਇਹਨਾਂ ਦੇ ਜਿਹੜੇ ਇਹਨਾਂ ਦੇ ਬਹੁਤ ਪਵਿੱਤਰ ਉਪਦੇਸ਼ ਮੰਨੇ ਗਏ ਹਨ। ਇਹਨਾਂ ਦੇ ਅੱਖਰਾਂ ਨੂੰ ਹਿੰਦੂ ਧਰਮ ਦੇ ਵਿੱਚ ਬਹੁਤ ਸ਼ੁੱਧ ਪਵਿੱਤਰ ਗਿਣਿਆ ਗਿਆ ਹੈ।
ਕਿਨੇ ਰਾਮ ਨਾਮ ਇੱਕ ਅੱਖਰ।
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜਿੰਨੇ ਵੇਦ ਨੇ ਪੁਰਾਣ ਨੇ ਸਿਮਰਤੀਆਂ ਨੇ ਸ਼ਾਸਤਰ ਨੇ ਜਿਨ੍ਹਾਂ ਨੂੰ ਹਿੰਦੂ ਧਰਮ ਦੇ ਵਿੱਚ ਪਵਿੱਤਰ ਅੱਖਰ ਮੰਨਿਆ ਜਾਂਦਾ ਹੈ, ਕਿਨੇ ਰਾਮ ਨੇ ਰਾਮ ਨਾਮ ਇੱਕ ਅੱਖਰ, ਉਹ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਅੱਖਰ ਤੋਂ ਹੀ ਸਾਰੇ ਪੈਦਾ ਹੋਏ ਨੇ, ਭਾਵ ਵਾਹਿਗੁਰੂ ਦੇ ਨਾਮ ਤੋਂ ਹੀ ਸਾਰੇ ਧਰਮ ਗ੍ਰੰਥ ਪੈਦਾ ਹੋਏ ਨੇ। ਕਿਉਂਕਿ ਸਭ ਤੋਂ ਪਹਿਲਾਂ ਓਮ ਉੱਥੇ ਲਿਖਿਆ ਹੁੰਦਾ ਅਤੇ ਗੁਰਬਾਣੀ ਵਿੱਚ ਇੱਕ ਓਅੰਕਾਰ ਲਿਖਿਆ ਹੁੰਦਾ, ਇਸ ਲਈ ਉਹ ਇੱਕ ਓਅੰਕਾਰ ਤੋਂ ਹੀ ਸਾਰੇ ਵੇਦ ਸ਼ਾਸਤਰ ਇੱਕ ਵਾਹਿਗੁਰੂ ਦੇ ਨਾਮ ਤੋਂ ਹੀ ਪੈਦਾ ਕੀਤੇ ਗਏ ਹਨ।
ਕਿਨਕਾ ਏਕ ਜਿਸ ਜੀ ਬਸਾਵੈ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਵਾਹਿਗੁਰੂ ਦਾ ਨਾਮ ਇੱਕ ਕਿਣਕੇ ਮਾਤਰੀ ਹੈ। ਜਦੋਂ ਆਪਾਂ ਸਾਰੇ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਦੇਖਾਂਗੇ ਨਾ ਤੇ ਨਾਮ ਸਭ ਤੋਂ ਛੋਟਾ ਹੈ, ਉਹਦਾ ਆਕਾਰ ਬੜਾ ਛੋਟਾ ਹੈ ਪਰ ਸ਼ਕਤੀ ਬਹੁਤ ਵੱਡੀ ਹੈ। ਸਤਿਗੁਰੂ ਕਹਿੰਦੇ ਨੇ ਕਿਣਕਾ ਇੱਕ ਜਿਸ ਜੀਵ ਸਾਵੈ, ਇਹ ਨਾਮ ਦਾ ਕਿਣਕਾ ਮਾਤਰ ਜਿਸ ਦੇ ਜੀਵ ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਵਸਾ ਦਿੰਦਾ ਹੈ।
ਕੀ ਮਹਿਮਾ ਗਨੀ ਨਾ ਆਵੈ।
ਜਿਵੇਂ ਐਟਮ ਸ਼ਕਤੀ ਬੜੀ ਸੂਖਮ ਹੁੰਦੀ ਪਰ ਉਹਦੀ ਸ਼ਕਤੀ ਔਰ ਉਸਦਾ ਜਿਹੜਾ ਬਲ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ, ਪਾਵਰ ਬਹੁਤ ਜ਼ਿਆਦਾ ਹੁੰਦੀ ਹੈ। ਇਉਂ ਵਾਹਿਗੁਰੂ ਦਾ ਨਾਮ ਭਾਵੇਂ ਹੈ ਅਤੇ ਬੜਾ ਛੋਟਾ ਪਰ ਇਹਦੀ ਜਿਹੜੀ ਪਾਵਰ ਬਹੁਤ ਜ਼ਿਆਦਾ ਹੈ। ਹਜ਼ੂਰ ਕਹਿੰਦੇ ਨਾਮ ਦਾ ਕਿਣਕਾ ਜਿਸ ਜੀਵ ਦੇ ਹਿਰਦੇ ਵਿੱਚ ਵਾਹਿਗੁਰੂ ਵਸਾ ਦਿੰਦਾ ਫਿਰ ਉਸਦੀ ਮਹਿਮਾ ਗਣੀ ਨਾ ਆਵੇ, ਉਸਦੀ ਮਹਿਮਾ ਗਿਣਤੀ ਵਿੱਚ ਨਹੀਂ ਆ ਸਕਦੀ। ਜਿਸ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ, ਸਤਿਗੁਰੂ ਦੇ ਬਚਨ ਹੈ ਪੰਡਤ ਸੂਰ ਸ਼ਤਰ ਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ, ਉਸਦੀ ਮਹਿਮਾ ਗਿਣਤੀ ਵਿੱਚ ਨਹੀਂ ਆ ਸਕਦੀ, ਉਹ ਸਭ ਤੋਂ ਮਹਾਨ ਹੋ ਜਾਂਦਾ ਹੈ।
ਕੰਖੀ ਏਕੈ ਦਰਸ ਤੁਹਾਰੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਮੈਂ ਤੇ ਤੁਹਾਡੇ ਦਰਸ਼ਨਾਂ ਦਾ ਹੀ, ਕੰਖੀ ਦਾ ਅਰਥ ਹੈ ਅਭਲਾਖਾਵਾਨ ਹਾਂ, ਮੈਂ ਤੇ ਤੁਹਾਡੇ ਦਰਸ਼ਨਾਂ ਦਾ ਹੀ ਚਾਹਵਾਨ ਹਾਂ।
ਨਾਨਕ ਉਨ ਸੰਗ ਮੋਹੇ ਉਧਾਰੋ।
ਏਕੈ ਦਾ ਅਰਥ ਵੀ ਸਿਰਫ ਇੱਕ, ਕੇਵਲ ਤੁਹਾਡੇ ਦਰਸ਼ਨਾਂ ਦਾ ਮੈਂ ਚਾਹਵਾਨ ਹਾਂ। ਨਾਨਕ ਉਨ ਸੰਗ ਮੋਹੇ ਉਧਾਰੋ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ, ਉਹ ਜਿਹੜੇ ਮਹਾਂਪੁਰਖ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਕਿਣਕਾ ਵਸ ਗਿਆ ਹੈ, ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਬਖਸ਼ਿਸ਼ ਕਰਕੇ ਮੇਰਾ ਵੀ ਉਧਾਰ ਕਰ ਦਿਓ।
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਓ।
ਲੋ ਇਹ ਹੈ ਇਸ ਬਾਣੀ ਦਾ ਕੇਂਦਰੀ ਭਾਵ। ਸਤਿਗੁਰੂ ਕਹਿੰਦੇ ਨੇ ਭਾਈ ਇਹ ਜਿਹੜੀ ਸੁਖਮਨੀ ਬਾਣੀ ਹੈ ਇਹਦਾ ਮੁੱਖ ਸਿਧਾਂਤ ਇਹ ਹੈ ਵੀ ਅਸਲੀ ਜਿਹੜਾ ਸੁੱਖ ਦਾ ਸਮੂਹ ਹੈ, ਸੁੱਖ ਦਾ ਖਜ਼ਾਨਾ ਹੈ, ਉਹ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਹੈ। ਅਤੇ ਉਹ ਵਸਦਾ ਕਿੱਥੇ ਹੈ? ਭਗਤ ਜਨਾ ਕੈ ਮਨ ਬਿਸਰਾਮ। ਜਿਹੜੇ ਭਗਤ ਲੋਕ ਨੇ ਉਸ ਵਾਹਿਗੁਰੂ ਦੇ ਪਿਆਰੇ ਸੰਤ ਭਗਤ ਗੁਰਸਿੱਖ ਮਹਾਂਪੁਰਖ ਨੇ ਉਹਨਾਂ ਦੇ ਮਨ ਦੇ ਵਿੱਚ ਨਾਮ ਦਾ ਖਜ਼ਾਨਾ ਵਸਦਾ ਹੈ।
ਪ੍ਰਭ ਕੈ ਸਿਮਰਨ ਗਰਭ ਨਾ ਬਸੈ।
ਲਾਉਣ ਰਹਾਉ ਬਿਸਰਾਮ ਦੇ ਕੇ ਹੁਣ ਸਾਹਿਬ ਸਤਿਗੁਰੂ ਅੱਗੇ ਫਿਰ ਸਿਮਰਨ ਦਾ ਮਹਾਤਮ ਦੱਸਦੇ ਹਨ ਵੀ ਗੁਰਮੁਖੋ ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਜਿਹੜਾ ਮਨੁੱਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹ ਮਾਤਾ ਦੇ ਗਰਭ ਦੇ ਵਿੱਚ ਨਹੀਂ ਵਸਦਾ। ਇਹ ਸਿਮਰਨ ਦਾ ਮਹਾਤਮ ਹੈ, ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹ ਮਾਤਾ ਦੇ ਗਰਭਕਾਲ ਤੋਂ ਬਚ ਜਾਂਦਾ ਹੈ।
ਪ੍ਰਭ ਕੈ ਸਿਮਰਨ ਦੁੱਖ ਜਮ ਨਸੈ।
ਲੋ ਵਾਹਿਗੁਰੂ ਦਾ ਸਿਮਰਨ ਕਰਕੇ ਜਿਹੜਾ ਜਮਾਂ ਦਾ ਦੁੱਖ ਹੈ ਉਹ ਵੀ ਨਾਸ ਹੋ ਜਾਂਦਾ ਹੈ। ਜਦੋਂ ਆਦਮੀ ਗਰਭ ਦੇ ਵਿੱਚ ਹੀ ਨਹੀਂ ਆਵੇਗਾ ਤੇ ਫਿਰ ਵਾਹਿਗੁਰੂ ਦਾ ਸਿਮਰਨ ਕਰਕੇ ਜਮਾਂ ਦਾ ਦੁੱਖ ਉਹਦੇ ਨੇੜੇ ਕਿਵੇਂ ਆ ਸਕਦਾ ਹੈ?
ਪ੍ਰਭ ਕੈ ਸਿਮਰਨ ਕਾਲ ਪਰ ਹਰੈ।
ਲੋ, ਵਾਹਿਗੁਰੂ ਦਾ ਸਿਮਰਨ ਕਰਕੇ ਜੀਵ ਕਾਲ ਨੂੰ ਵੀ ਪਰਹਰਾ ਦਾ ਅਰਥ ਪਰਹਰਨ ਕਰ ਦਿੰਦਾ, ਕਾਲ ਨੂੰ ਵੀ ਪਰੇ ਭਜਾ ਦਿੰਦਾ। ਜਿੱਥੇ ਵਾਹਿਗੁਰੂ ਦਾ ਸਿਮਰਨ ਆ ਜਾਵੇ, ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ, ਕਾਲ ਵੀ ਉਹਨਾਂ ਨੂੰ ਛੱਡ ਕੇ ਚਲਿਆ ਜਾਂਦਾ ਹੈ।
ਪ੍ਰਭ ਕੈ ਸਿਮਰਨ ਦੁਸ਼ਮਣ ਟਰੈ।
ਲੋ, ਵਾਹਿਗੁਰੂ ਦਾ ਸਿਮਰਨ ਕਰਕੇ ਪਾਈ ਦੁਸ਼ਮਣ ਵੀ ਟਲ ਜਾਂਦਾ ਹੈ। ਜਦੋਂ ਕਿ ਤੁਹਾਡੇ ਮਗਰ ਦੁਸ਼ਮਣ ਲੱਗਿਆ ਹੋਵੇ ਤੇ ਤੁਸੀਂ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੋ ਤੇ ਫਿਰ ਵਾਹਿਗੁਰੂ ਤੁਹਾਡੀ ਰੱਖਿਆ ਕਰੇਗਾ। ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਜਿਸ ਨੂੰ ਸਾਜਣ ਰਾਖਸੀ ਦੁਸ਼ਮਣ ਕਵਨ ਵਿਚਾਰ, ਦੰਤ ਜੀਭ ਜਿਉਂ ਰਾਖ ਹੈ ਦੁਸ਼ਟ ਅਰਿਸ਼ਟ ਸੰਗਾ। ਜਿਵੇਂ 32 ਦੰਦਾਂ ਦੇ ਵਿੱਚ ਸਾਡੀ ਜ਼ੁਬਾਨ ਦੀ ਰੱਖਿਆ ਵਾਹਿਗੁਰੂ ਆਪ ਕਰਦਾ ਹੈ, ਇਉਂ ਦੁਸ਼ਮਣਾਂ ਤੋਂ ਵੀ ਆਪਣੇ ਭਗਤਾਂ ਦੀ ਰੱਖਿਆ ਆਪ ਕਰਦਾ ਹੈ।
ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ।
ਲੋ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ, ਕਛ ਦਾ ਅਰਥ ਹੈ ਵੀ ਕੁਛ ਵੀ ਵਿਘਨ ਨਹੀਂ ਲੱਗਦਾ, ਕਿਸੇ ਕਿਸਮ ਦਾ ਵੀ ਰੰਚਕ ਭਰ ਵੀ ਕੋਈ ਵਿਘਨ ਨਹੀਂ ਲੱਗਦਾ।
ਪ੍ਰਭ ਕੈ ਸਿਮਰਨ ਅਨ ਦਿਨ ਜਾਗੈ।
ਜਿਹੜਾ ਰਾਤ ਦਿਨ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਤੇ ਫਿਰ ਵਾਹਿਗੁਰੂ ਦੇ ਸਿਮਰਨ ਦੇ ਨਾਲ ਉਹ ਦਿਨ ਰਾਤ ਹੀ ਜਾਗ ਪੈਂਦਾ। ਉਹਦਾ ਮਤਲਬ ਇਹ ਹੈ, ਪਿੰਨੀ ਰੈਨੜੀਏ ਚਾ ਮੱਕਣ ਤਾਰੇ, ਜਾਗਾ ਸੰਤ ਜਨਾ ਮੇਰੇ ਰਾਮ ਪਿਆਰੇ। ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਫਿਰ ਉਹਨਾਂ ਦਾ ਮਨ ਸਾਕਸ਼ੀ ਭਾਵ ਦੇ ਵਿੱਚ ਜਾਗ ਪੈਂਦਾ ਹੈ, ਗਿਆਨ ਅਵਸਥਾ ਵਿੱਚ ਰਾਤ ਦਿਨ ਜਾਗਦਾ ਰਹਿੰਦਾ ਹੈ।
ਪ੍ਰਭ ਕੈ ਸਿਮਰਨ ਭਉ ਨਾ ਵਿਆਪੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਸਿਮਰਨ ਕਰਕੇ ਕਿਸੇ ਕਿਸਮ ਦਾ ਡਰ ਭੈ ਵੀ ਨਹੀਂ ਵਿਆਪ ਸਕਦਾ।
ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ।
ਵਾਹਿਗੁਰੂ ਦੇ ਸਿਮਰਨ ਦੇ ਪ੍ਰਤਾਪ ਦੇ ਨਾਲ ਦੁੱਖ ਨਾ ਸੰਤਾਪੈ, ਜਿਹੜਾ ਦੁੱਖ ਹੈ ਉਹ ਵੀ ਨਹੀਂ ਸਤਾ ਸਕਦਾ। ਜਦੋਂ ਵਾਹਿਗੁਰੂ ਦਾ ਸਿਮਰਨ ਕਰੀਏ ਤੇ ਜੇ ਦੁੱਖ ਆ ਵੀ ਜਾਵੇ, ਸਾਨੂੰ ਉਹ ਤੰਗ ਨਹੀਂ ਕਰੇਗਾ। ਇਹ ਵਾਹਿਗੁਰੂ ਦੇ ਸਿਮਰਨ ਦੀ ਸ਼ਕਤੀ ਨਾਲ ਦੁੱਖ ਵੀ ਹਮੇਸ਼ਾ ਲਈ ਸ਼ਾਂਤ ਰਹਿੰਦਾ ਹੈ।
ਪ੍ਰਭ ਕਾ ਸਿਮਰਨ ਸਾਧ ਕੈ ਸੰਗ।
ਲੋ, ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਵਾਹਿਗੁਰੂ ਦਾ ਸਿਮਰਨ ਹੈ ਸਾਧ ਕੈ ਸੰਗ, ਵੀ ਇਹ ਸਤਿਗੁਰੂ ਦੀ ਸੰਗਤ ਵਿੱਚੋਂ ਅਥਵਾ ਜਿਹੜੇ ਨਾਮ ਜਪਣ ਵਾਲੇ ਗੁਰਮੁਖਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ।
ਸਰਬ ਨਿਧਾਨ ਨਾਨਕ ਹਰ ਰੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਵਿੱਚ ਸਾਰੇ ਹੀ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ। ਜਦੋਂ ਕਿਸੇ ਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗਿਆ ਜਾਵੇ, ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਭਰਿਆ, ਉਸਨੂੰ ਸਾਰੇ ਖਜ਼ਾਨੇ ਮਿਲ ਜਾਂਦੇ ਹਨ।
ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ।
ਲੋ, ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦਾ ਸਿਮਰਨ ਕਰਕੇ ਵੀ ਰਿੱਧੀ ਵੀ ਤੇ 18 ਸਿੱਧੀਆਂ ਵੀ ਤੇ 9 ਨਿਧੀਆਂ ਵੀ ਪ੍ਰਾਪਤ ਹੋ ਜਾਂਦੀਆਂ ਨੇ। ਰਿੱਧੀ ਤੋਂ ਮੁਰਾਦ ਹੈ 5 ਸਿਰ ਅੰਨ ਲੈ ਕੇ ਉਹਦਾ ਭੋਜਨ ਤਿਆਰ ਕਰ ਲੈਣਾ, ਉੱਤੇ ਕੱਪੜਾ ਪਾ ਕੇ ਕੋਲੇ ਬੈਠ ਕੇ ਬਾਣੀ ਦਾ ਕਿਸੇ ਸ਼ਬਦ ਦਾ ਪਾਠ ਕਰਨਾ, ਜਿੰਨੀ ਮਰਜ਼ੀ ਸੰਗਤ ਛਕੀ ਜਾਵੇ ਤੇ ਫਿਰ ਮੁੱਕਣਾ ਨਾ, ਇਹਨੂੰ ਰਿੱਧੀ ਕਹਿੰਦੇ ਨੇ, ਅੰਨ ਦੀ ਅਤੋਟਤਾ। ਤੇ ਦੂਸਰਾ ਸਿੱਧੀ ਸ਼ਬਦ ਆਇਆ ਹੈ, ਇਹ ਬੇਅੰਤ ਵਾਰੀ ਸ਼ਬਦ ਬਾਣੀ ਵਿੱਚ ਆਏ ਨੇ। ਸਿੱਧੀ ਦਾ ਸੰਬੰਧ ਰੂਹਾਨੀ ਸ਼ਕਤੀ ਦੇ ਨਾਲ ਹੈ ਜਾਂ ਯੋਗਿਕ ਸ਼ਕਤੀਆਂ ਦੇ ਨਾਲ ਹੈ, ਜੋ ਮੁੱਖ 8 ਮੰਨੀਆਂ ਨੇ, ਅਣਮਾ ਮਹਿਮਾ ਗਰਮਤਾ ਲਗਮਾ ਪ੍ਰਾਪਤ ਜਾਨ ਵਸੀ ਕਰਨ ਪੁੰਨ ਇਕਤਾ ਅਸ਼ਚਦ ਕੇ ਨਾਮ। ਤੇ 9 ਨਿਧੀਆਂ ਇਹ ਦੁਨਿਆਵੀ ਪਦਾਰਥਾਂ ਦੀ ਬਹੌਲਤਾ ਦਾ ਜ਼ਿਕਰ ਹੈ, ਜਿਨ੍ਹਾਂ ਦੀ ਬਾਬਤ ਮਹਾਂਪੁਰਖ ਦੱਸਦੇ ਸਨ, ਅਸਨ ਬਸਨ ਪੁੰਨ ਕਣਕ ਪੂ ਦਾਸੀ ਚੌਪ ਗੁਲਾਮ ਰਥਵਾਹੇ ਹਡਵਾਹੇ ਜਾਨੀਆਂ ਜਹ ਨਵਨਦ ਕੇ ਨਾਮ। ਇਹ ਜਿਹੜੀਆਂ ਵਾਹਿਗੁਰੂ ਦੇ ਸਿਮਰਨ ਕਰਕੇ ਰਿੱਧੀਆਂ ਸਿੱਧੀਆਂ 9 ਨਿਧੀਆਂ ਵੀ ਪ੍ਰਾਪਤ ਹੋ ਜਾਂਦੀਆਂ।
ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ।
ਵੀ ਵਾਹਿਗੁਰੂ ਦਾ ਸਿਮਰਨ ਕਰਕੇ ਨਿਰਗੁਣ ਦਾ ਗਿਆਨ ਵੀ ਪ੍ਰਾਪਤ ਹੋ ਜਾਂਦਾ, ਸਰਗੁਣ ਦਾ ਧਿਆਨ ਵੀ ਪ੍ਰਾਪਤ ਹੋ ਜਾਂਦਾ, ਤੇ ਨਾਲ ਤਤ ਬੁੱਧ ਜਿਹੜੀ ਯਥਾਰਥ ਬੁੱਧੀ ਹੈ, ਆਤਮ ਵਿਛਾਣੀ ਬੁੱਧੀ ਹੈ ਜਾਂ ਬ੍ਰਹਮ ਨੂੰ ਨਿਸ਼ਚੇ ਕਰਨ ਵਾਲੀ ਬੁੱਧੀ, ਉਹ ਵੀ ਪ੍ਰਾਪਤ ਹੋ ਜਾਂਦੀ ਹੈ।
ਪ੍ਰਭ ਕੈ ਸਿਮਰਨ ਜਪ ਤਪ ਪੂਜਾ।
ਸਤਿਗੁਰੂ ਕਹਿੰਦੇ ਨੇ, ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਕੇ ਜਪ ਵੀ ਤੇ ਤਪ ਵੀ ਪੂਜਾ ਸਭ ਕੁਛ ਇਹਦੇ ਵਿੱਚ ਹੀ ਹੋ ਜਾਂਦਾ ਹੈ।
ਪ੍ਰਭ ਕੈ ਸਿਮਰਨ ਬਿਨਸੈ ਦੂਜਾ।
ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਸਿਮਰਨ ਕਰਕੇ ਬਿਨਸੈ ਦੂਜਾ, ਵੀ ਜਿਹੜਾ ਦੂਜਾ ਭਾਵ ਹੈ ਦ੍ਵੈਤ ਭਾਵ ਹੈ ਉਹ ਵੀ ਨਾਸ ਹੋ ਜਾਂਦਾ ਹੈ।
ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ।
ਲੋ ਵੀ ਵਾਹਿਗੁਰੂ ਦਾ ਸਿਮਰਨ ਕਰਕੇ ਮਨੁੱਖ ਸਾਰੇ ਤੀਰਥਾਂ ਤੇ ਇਸ਼ਨਾਨ ਕਰ ਲੈਂਦਾ ਹੈ। ਇਹਦਾ ਮਤਲਬ ਜਿਹੜਾ ਵਾਹਿਗੁਰੂ ਦਾ ਸਿਮਰਨ ਕਰੇ ਉਹਨੂੰ ਕਿਸੇ ਹੋਰ ਤੀਰਥ ਤੇ ਜਾਣ ਦੀ ਵੀ ਲੋੜ ਨਹੀਂ ਰਹਿ ਜਾਂਦੀ, ਕਿਉਂਕਿ ਸਭ ਤੋਂ ਵੱਡਾ ਤੀਰਥ ਹੈ ਹੀ ਨਾਮ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੇ ਉਹ ਨਾਮ ਦੇ ਤੀਰਥ ਵਿੱਚ ਜਦੋਂ ਇਸ਼ਨਾਨ ਕਰਦਾ ਹੈ ਵਾਹਿਗੁਰੂ ਦਾ ਸਿਮਰਨ ਕਰਕੇ, ਤੇ ਉਹਨੂੰ ਸਾਰੇ ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ। ਜਦੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨਾ ਸਾਹਿਬ ਗਏ, ਉੱਥੇ ਇੱਕ ਭਾਈ ਜਗਤਾ ਸੇਠ ਸੀ, ਔਰ ਉਹ ਹੈ ਬਹੁਤ ਕਮਾਈ ਵਾਲਾ ਇੱਕ ਸੱਜਣ ਸੀ, ਅਤੇ ਪਰ ਉਹ ਕਦੀ ਕਿਸੇ ਨੇ ਇਸ਼ਨਾਨ ਕਰਦਾ ਨਹੀਂ ਸੀ ਵੇਖਿਆ। ਇੱਕ ਦਿਨ ਕੁਝ ਗੁਰਸਿੱਖਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਜੀ ਜਿਹੜਾ ਜਗਤਾ ਸੇਠ ਹੈ ਕਦੇ ਇਸ਼ਨਾਨ ਕਰਦਾ ਨਹੀਂ ਵੇਖਿਆ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਤਾਂ ਪਤਾ ਸੀ ਉਸ ਦੀ ਕਰਨੀ ਕਮਾਈ ਦਾ, ਕਹਿਣ ਲੱਗੇ ਚੰਗਾ ਭਾਈ ਤੁਸੀਂ ਫਿਰ ਰਾਤ ਨੂੰ ਪਹਿਰਾ ਰੱਖਿਓ ਅਤੇ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਇਸ਼ਨਾਨ ਕਰਦਾ ਕਿ ਨਹੀਂ ਕਰਦਾ। ਔਰ ਕਹਿੰਦੇ ਨੇ ਫਿਰ ਰਾਤ ਨੂੰ ਇੱਕ ਦੋ ਬੰਦਿਆਂ ਨੇ ਪਹਿਰਾ ਰੱਖਿਆ, ਜਦੋਂ ਅੰਮ੍ਰਿਤ ਵੇਲਾ ਹੋਇਆ ਸਵਾ ਪਹਿਰ ਦੇ ਤੜਕੇ ਜਗਤਾ ਸੇਠ ਉੱਠਿਆ, ਤਾਂ ਉੱਥੇ ਇੱਕ ਛੋਟਾ ਜਿਹਾ ਉਸਨੇ ਆਪਣਾ ਬਾਥਰੂਮ ਇੱਕ ਹੌਦ ਬਣਾਇਆ ਹੋਇਆ ਸੀ, ਉਹਦੇ ਵਿੱਚ ਆ ਕੇ ਬੈਠਾ ਅਤੇ ਜਿਹੜੀ ਗੰਗਾ ਗਊ ਦਾ ਰੂਪ ਧਾਰਨ ਕਰਕੇ ਆਈ ਅਤੇ ਉਹਨੇ ਆ ਕੇ ਉਹਦਾ ਇਸ਼ਨਾਨ ਕਰਵਾਇਆ। ਅਤੇ ਜਦੋਂ ਉਹਨਾਂ ਪ੍ਰੇਮੀਆਂ ਨੇ ਦੇਖਿਆ ਤਾਂ ਸਾਰੇ ਹੈਰਾਨ ਹੋ ਗਏ, ਅਤੇ ਫਿਰ ਉਹਨਾਂ ਨੇ ਉਸੇ ਵੇਲੇ ਸਾਰੀ ਸੰਗਤ ਨੂੰ ਦੱਸਿਆ ਵੀ ਇਹ ਤਾਂ ਏਡਾ ਵੱਡਾ ਮਹਾਂਪੁਰਖ ਹੈ ਅਤੇ ਗੰਗਾ ਖੁਦ ਗਊ ਦਾ ਰੂਪ ਧਾਰਨ ਕਰਕੇ ਇਹਦਾ ਇਸ਼ਨਾਨ ਕਰਵਾਉਂਦੀ ਹੈ। ਇਹ ਹੈ ਸਿਮਰਨ ਦਾ ਮਹਾਤਮ। ਉੱਥੇ ਤੀਰਥ ਵੀ ਆ ਜਾਂਦੇ ਨੇ, ਪ੍ਰਭ ਕਹਿ ਸਿਮਰਨ ਤੀਰਥ ਇਸ਼ਨਾਨੀ। ਵਾਹਿਗੁਰੂ ਦਾ ਸਿਮਰਨ ਕਰਕੇ ਵੀ ਸਾਰੇ ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ ਹੈ।
ਪ੍ਰਭ ਕਹਿ ਸਿਮਰਨ ਦਰਗਹਿ ਮਾਨੀ।
ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦਾ ਸਿਮਰਨ ਕਰਕੇ ਇਹ ਜੀਵ ਦਰਗਹਿ ਮਾਨੀ ਦਰਗਾਹ ਵਿੱਚ ਵੀ ਮਾਣ ਸਤਿਕਾਰ ਪ੍ਰਾਪਤ ਕਰ ਲੈਂਦਾ ਹੈ।
ਪ੍ਰਭ ਕਹਿ ਸਿਮਰਨ ਹੋਏ ਸੋ ਭਲਾ।
ਲੋ ਹਜ਼ੂਰ ਕਹਿੰਦੇ ਭਾਈ ਵਾਹਿਗੁਰੂ ਦਾ ਸਿਮਰਨ ਕਰਕੇ ਹੋਏ ਸੋ ਭਲਾ, ਵੀ ਹਰ ਇੱਕ ਜੀਵ ਦਾ ਭਲਾ ਹੋਣ ਲੱਗ ਜਾਂਦਾ। ਜਦੋਂ ਕੋਈ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪਵੇ ਨਾ, ਫਿਰ ਉਹਦੇ ਪਾਸੋਂ ਕਿਸੇ ਦਾ ਬੁਰਾ ਨਹੀਂ ਹੋ ਸਕਦਾ, ਬਲਕਿ ਸਾਰਿਆਂ ਦਾ ਭਲਾ ਹੀ ਹੁੰਦਾ ਹੈ।
ਸਿਮਰਨ ਸੁਫਲ ਫਲਾ।
ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਸਿਮਰਨ ਦੇ ਨਾਲ ਇਹ ਜਿਹੜਾ ਜੀਵ ਹੈ ਵੀ ਜਿਹੜੇ ਸ੍ਰੇਸ਼ਟ ਫਲ ਨੇ ਧਰਮ, ਅਰਥ, ਕਾਮ, ਮੋਖ, ਗਿਆਨ, ਧਿਆਨ, ਇਹ ਸਾਰੇ ਸ੍ਰੇਸ਼ਟ ਫਲਾਂ ਦੇ ਨਾਲ ਪ੍ਰਫੁੱਲਤ ਹੋ ਜਾਂਦਾ ਹੈ।
ਸੇ ਸਿਮਰਹਿ ਜਿਨੇ ਆਪ ਸਿਮਰਾਏ।
ਪਰ ਸਤਿਗੁਰੂ ਕਹਿੰਦੇ ਨੇ ਇਹ ਸਿਮਰਨ ਉਹੀ ਕਰ ਸਕਦਾ ਹੈ, ਸੇ ਸਿਮਰਹਿ ਵੀ ਉਹੀ ਸਿਮਰਨ ਕਰ ਸਕਦਾ ਹੈ ਜਿਨ ਉਹੀ ਸਿਮਰਨ ਕਰ ਸਕਦੇ ਨੇ ਜਿਨ ਆਪ ਸਿਮਰਾਏ, ਜਿਨ੍ਹਾਂ ਤੋਂ ਵਾਹਿਗੁਰੂ ਆਪ ਸਿਮਰਨ ਕਰਵਾਉਂਦਾ ਹੈ।
ਨਾਨਕ ਤਾ ਕੈ ਲਾਗੋ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਐਸੇ ਸਿਮਰਨ ਕਰਨ ਵਾਲੇ ਮਹਾਂਪੁਰਖਾਂ ਦੇ ਹਮੇਸ਼ਾ ਲਈ ਚਰਨੀ ਲੱਗਦੇ ਹਾਂ।
ਪ੍ਰਭ ਕਾ ਸਿਮਰਨ ਸਭ ਤੇ ਊਚਾ।
ਸਤਿਗੁਰੂ ਕਹਿੰਦੇ ਐ ਦੁਨੀਆਂ ਦੇ ਲੋਗੋ, ਐਵੇਂ ਨਾ ਵਹਿਮਾਂ ਭਰਮਾਂ ਦੇ ਵਿੱਚ ਭਟਕਦੇ ਫਿਰੋ, ਵਾਹਿਗੁਰੂ ਦਾ ਸਿਮਰਨ ਸਾਰੇ ਹੀ ਸਾਧਨਾਂ ਦੇ ਨਾਲੋਂ ਉੱਚਾ ਹੈ।
ਪ੍ਰਭ ਕੈ ਸਿਮਰਨ ਉਦਰੇ ਮੂਚਾ।
ਹਾਂ, ਵਾਹਿਗੁਰੂ ਦਾ ਸਿਮਰਨ ਕਰਕੇ ਮੂਚਾ ਦਾ ਅਰਥ ਜਿਹੜੇ ਬੜੇ ਬੜੇ ਪਾਪੀ ਨੇ, ਬੜੇ ਬੜੇ ਅਪਰਾਧੀ ਨੇ, ਉਹ ਵੀ ਉਧਰ ਗਏ ਹਨ।
ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ।
ਗੁਰਮੁਖੋ, ਵਾਹਿਗੁਰੂ ਦਾ ਸਿਮਰਨ ਕਰਕੇ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਨਾ, ਸਹਿਸ ਕਟੇ ਲੱਖ ਕੋ ਉੱਠ ਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਇਹ ਤ੍ਰਿਸ਼ਨਾ ਦੀ ਅੱਗ ਵੀ ਬੁੱਝ ਜਾਂਦੀ ਹੈ।
ਪ੍ਰਭ ਕੈ ਸਿਮਰਨ ਸਭ ਕਿਛ ਸੁਝੈ।
ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਸਿਮਰਨ ਕਰਕੇ ਮਨੁੱਖ ਨੂੰ ਸਭ ਕੁਛ ਸੁੱਝ ਪੈਂਦਾ ਹੈ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਵੀ ਜੋ ਕੁਝ ਅਸੀਂ ਬਾਹਰ ਪਾਲਦੇ ਫਿਰਦੇ ਹਾਂ ਉਹ ਸਾਡੇ ਸਰੀਰ ਵਿੱਚ ਹੀ ਹੈ। ਸਾਡੇ ਸਰੀਰ ਵਿੱਚ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਸਰਾਮ, ਸਿਮਰਨ ਵੀ, ਗਿਆਨ ਧਿਆਨ ਵੀ, ਮੁਕਤੀ ਵੀ, ਪਰਮੇਸ਼ਰ ਵੀ, ਸਾਰਾ ਕੁਝ ਸਾਡੇ ਅੰਦਰ ਹੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਸਿਮਰਨ ਕਰਕੇ ਸਭ ਕੁਛ ਨਜ਼ਰ ਆ ਜਾਂਦਾ ਹੈ, ਸਭ ਕੁਛ ਅੱਖਾਂ ਦੇ ਸਾਹਮਣੇ ਪ੍ਰਗਟ ਹੋ ਜਾਂਦਾ ਹੈ।
ਪ੍ਰਭ ਕਹਿ ਸਿਮਰਨ ਨਾਹੀ ਜਮ ਤਰਾਸਾ।
ਹਜ਼ੂਰ ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰਕੇ ਭਾਈ ਜਮਾਂ ਦਾ ਡਰ ਵੀ ਨਹੀਂ ਹੁੰਦਾ।
ਪ੍ਰਭ ਕਹਿ ਸਿਮਰਨ ਪੂਰਨ ਆਸਾ।
ਤੇ ਵਾਹਿਗੁਰੂ ਦਾ ਸਿਮਰਨ ਕਰਕੇ ਭਾਈ ਸਾਡੇ ਮਨ ਦੀ ਆਸਾ ਵੀ ਪੂਰਨ ਹੋ ਜਾਂਦੀ ਹੈ।
ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ।
ਤੇ ਵਾਹਿਗੁਰੂ ਦੇ ਸਿਮਰਨ ਕਰਨ ਦੇ ਨਾਲ ਜਿਹੜੀ ਮਨ ਦੀ ਮੈਲ ਹੈ ਹਉਮੈ ਤੇ ਪਾਪਾਂ ਵਿਕਾਰਾਂ ਦੀ ਉਹ ਵੀ ਦੂਰ ਹੋ ਜਾਂਦੀ ਹੈ।
ਅੰਮ੍ਰਿਤ ਨਾਮ ਰਿਧ ਮਾਹੇ ਸਮਾਏ।
ਤੇ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਉਹ ਸਾਡੇ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ।
ਪ੍ਰਭ ਜੀ ਬਸਹਿ ਸਾਧ ਕੀ ਰਸਨਾ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਸਿਮਰਨ ਕਰਨ ਵਾਲੇ ਮਹਾਂਪੁਰਖ ਨੇ ਜਿਨ੍ਹਾਂ ਨੇ ਅਸਾਧ ਮਨ ਨੂੰ ਸਾਧ ਲਿਆ ਹੈ ਐਸੇ ਮਹਾਂਪੁਰਖਾਂ ਦੀ ਰਸਨਾ ਤੇ ਵਾਹਿਗੁਰੂ ਆਪ ਆ ਕੇ ਵਸਦਾ ਹੈ।
ਨਾਨਕ ਜਨ ਕਾ ਦਾਸਨ ਦਸਨਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਂ ਐਸੇ ਜਨਾਂ ਦਾ ਦਾਸਾਂ ਦਾ ਦਾਸ ਹਾਂ, ਭਾਵ ਮੈਂ ਦਾਸਨ ਦਾਸ ਬਣ ਕੇ ਐਸੇ ਮਹਾਂਪੁਰਖਾਂ ਦੀ ਸੇਵਾ ਕਰਨ ਲਈ ਤਿਆਰ ਹਾਂ।
ਪ੍ਰਭ ਕੋ ਸਿਮਰੈ ਸੀ ਧਨਵੰਤ।
ਲੋ ਹਜ਼ੂਰ ਕਹਿੰਦੇ ਨੇ ਗੁਰਮੁਖੋ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਅਸਲੀ ਉਹੀ ਧਨਵਾਨ ਨੇ, ਅਸਲੀ ਉਹੀ ਅਮੀਰ ਨੇ, ਕਿਉਂਕਿ ਸਤਿਗੁਰੂ ਦੇ ਬਚਨ ਹੈ ਕਿ ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਹੈ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਜਿਨ੍ਹਾਂ ਦੇ ਪੱਲੇ ਕੇਵਲ ਸੰਸਾਰੀ ਧਨ ਹੈ ਉਹ ਤੇ ਮੰਗਤੇ ਨੇ, ਭਿਖਾਰੀ ਨੇ। ਗੁਰਬਾਣੀ ਦਾ ਫੈਸਲਾ ਹੈ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕਹਿ ਪੱਲੇ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਪੱਲੇ ਵਿੱਚ ਤੂੰ ਵਸਦਾ ਹੈ, ਤੇਰਾ ਨਾਉ ਵਸਦਾ ਹੈ, ਅਸਲੀ ਉਹ ਗੁਣਾਂ ਦੇ ਖਜ਼ਾਨੇ ਨੇ। ਪਾਗਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਨਾ ਕੇ ਕੰਮ। ਹਜ਼ੂਰ ਕਹਿੰਦੇ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਹੀ ਸਭ ਤੋਂ ਧਨਵਾਨ ਤੇ ਅਮੀਰ ਪੁਰਸ਼ ਹਨ।
ਪ੍ਰਭ ਕੋ ਸਿਮਰਹਿ ਸੇ ਪਤਵੰਤ।
ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਵਾਹਿਗੁਰੂ ਨੂੰ ਸਿਮਰਦੇ ਨੇ, ਉਹੀ ਪਤਵੰਤ ਬਈ ਸ੍ਰੇਸ਼ਟ ਪਤ ਇੱਜ਼ਤ ਅਬਰੋਹ ਵਾਲੇ ਹਨ।
ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ।
ਲੋਕ ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਉਹੀ ਜਨ ਲੋਕ ਤੇ ਪ੍ਰਲੋਕ ਵਿੱਚ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਪ੍ਰਵਾਨ ਹੁੰਦੇ ਹਨ।
ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ।
ਲੋਕ ਜਿਹੜੇ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਉਹੀ ਸਭ ਤੋਂ ਪ੍ਰਧਾਨ ਮੁਖੀ, ਉਹੀ ਸਭ ਤੋਂ ਮੋਹਰੀ ਜਥੇਦਾਰ ਹੁੰਦੇ ਹਨ।
ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜ।
ਲੋ ਹਜ਼ੂਰ ਕਹਿੰਦੇ ਭਾਈ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹ ਬੇਮੁਹਤਾਜ ਹੋ ਜਾਂਦੇ ਨੇ, ਸਭ ਦੀ ਮੁਹਤਾਜਗੀ ਤੋਂ ਰਹਿਤ, ਕਾਨ ਕਨੌੜ ਤੋਂ ਮੁਕਤ ਹੋ ਜਾਂਦੇ ਹਨ।
ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ।
ਲੋ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਭਾਈ ਉਹ ਤੇ ਸਭ ਦੁਨੀਆਂ ਦੇ ਰਾਜੇ ਬਣ ਜਾਂਦੇ ਨੇ। ਇੱਕ ਥਾਂ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਬੜਾ ਸੁੰਦਰ ਖਿਆਲ ਪੇਸ਼ ਕੀਤਾ ਹੈ। ਨਾਮ ਜਪਣ ਵਾਲੇ ਕੋਲ ਭਾਵੇਂ ਤਾਂ ਕੋਈ ਚੀਜ਼ ਵੀ ਸਾਬਤ ਨਾ ਹੋਵੇ, ਪਰ ਜੇ ਉਹਦੇ ਕੋਲ ਨਾਮ ਹੈ ਨਾ ਤਾਂ ਸਤਿਗੁਰੂ ਦੇ ਬਚਨ ਹੈ, ਬਸਤਾ ਤੂਟੀ ਚੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਦਿਆਨ ਪਰਮਿੰਨਾ, ਮਿੱਤਰ ਨਾ ਇੱਟ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਪਿੰਨਾ, ਤਿਸਕੀ ਧੂੜ ਮਨ ਉਧਰੈ ਜਸ ਹੋਏ ਸੋ ਪ੍ਰਸੰਨਾ। ਬਈ ਵਾਹਿਗੁਰੂ ਪ੍ਰਭ ਕੋ ਸਿਮਰੈ, ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਉਹ ਸਾਰੀ ਸ੍ਰਿਸ਼ਟੀ ਦੇ ਦੁਨੀਆਂ ਦੇ ਰਾਜੇ ਬਣ ਜਾਂਦੇ ਹਨ।
ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ।
ਲਓ ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਭਾਈ ਉਹ ਹਮੇਸ਼ਾ ਲਈ ਸੁਖ ਦੇ ਵਾਸੀ ਬਣ ਜਾਂਦੇ ਹਨ।
ਪ੍ਰਭ ਕੋ ਸਿਮਰੈ ਸਦਾ ਅਵਿਨਾਸੀ।
ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਹਮੇਸ਼ਾ ਲਈ ਅਵਿਨਾਸੀ ਪਦਵੀ ਨੂੰ, ਭਾਵ ਮੁਕਤ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਹਨ।
ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ।
ਲੋ ਹਜ਼ੂਰ ਕਹਿੰਦੇ ਨੇ ਸਿਮਰਨ ਦੇ ਵਿੱਚ ਉਹ ਗੁਰਸਿੱਖ ਮਾਈ ਪਾਈ ਲੱਗੇ ਨੇ ਜਿਨ੍ਹਾਂ ਤੇ ਵਾਹਿਗੁਰੂ ਆਪ ਮਿਹਰਬਾਨ ਹੋਇਆ ਹੈ।
ਨਾਨਕ ਜਨ ਕੀ ਮੰਗੈ ਰਵਾਲਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐਸੇ ਮਹਾਂਪੁਰਖਾਂ ਦੇ ਮੈਂ ਚਰਨਾਂ ਦੀ ਧੂੜ ਮੰਗਦਾ ਹਾਂ।
ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਵਾਹਿਗੁਰੂ ਨੂੰ ਸਿਮਰ ਨੇ ਉਹ ਪਰਉਪਕਾਰੀ ਮਹਾਂਪੁਰਖ ਬਣਦੇ ਹਨ।
ਪ੍ਰਭ ਕੋ ਸਿਮਰੈ ਤਿੰਨ ਸਦ ਬਲਿਹਾਰੀ।
ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਸਤਿਗੁਰੂ ਕਹਿੰਦੇ ਨੇ ਮੈਂ ਉਹਨਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦਾ ਹਾਂ, ਹਾਂ ਕੁਰਬਾਨਾ ਜਾਓ ਮਿਹਰਬਾਨਾ, ਹਾਂ ਕੁਰਬਾਨਾ ਜਾਓ, ਹਾਂ ਕੁਰਬਾਨਾ ਜਾਓ, ਤਿਨਾਂ ਕਹਿ ਲੈਣ ਜੋ ਤੇਰਾ ਨਾਓ, ਲੈਣ ਜੋ ਤੇਰਾ ਨਾਓ, ਤਿਨਾਂ ਕਹਿ ਹਾਂ ਸਦ ਕੁਰਬਾਨਾ ਜਾਓ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਹਨ।
ਪ੍ਰਭ ਕੋ ਸਿਮਰੈ ਸੇ ਸੁਖ ਸੇ ਮੁਖ ਸੁਹਾਵੇ।
ਲੋ ਹਜ਼ੂਰ ਕਹਿੰਦੇ ਭਾਈ ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਉਹਨਾਂ ਦੇ ਮੁਖ ਵੀ ਸੁਹਾਵਣੇ ਹੋ ਜਾਂਦੇ ਨੇ, ਉਹਨਾਂ ਦੇ ਮੂੰਹ ਦੇਖਣ ਵਾਸਤੇ ਲੋਕ ਤਰਸਦੇ ਹਨ।
ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ।
ਲੋ, ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਉਹਨਾਂ ਦੀ ਸਾਰੀ ਜ਼ਿੰਦਗੀ ਸੁਖ ਦੇ ਨਾਲ ਬਤੀਤ ਹੁੰਦੀ ਹੈ ਤੇ ਬੜੇ ਸੁਖ ਆਰਾਮ ਦੇ ਵਿੱਚ ਜੀਵਨ ਬਸਰ ਕਰਦੇ ਹਨ।
ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ।
ਲੋ, ਹਜ਼ੂਰ ਕਹਿੰਦੇ ਨੇ ਭਾਈ ਜਿਨ੍ਹਾਂ ਨੇ ਵਾਹਿਗੁਰੂ ਨੂੰ ਸਿਮਰਿਆ ਹੈ, ਪ੍ਰਭ ਕੋ ਸਿਮਰਿਆ, ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਤਿੰਨ ਆਤਮ ਜੀਤਾ, ਉਹਨਾਂ ਨੇ ਆਪਣੇ ਮਨ ਨੂੰ ਵੀ ਜਿੱਤ ਲਿਆ। ਆਤਮ ਇੱਥੇ ਮਨ ਦਾ ਵਾਚਕ ਹੈ, ਸ਼ੁੱਧ ਆਤਮਾ ਦਾ ਮਤਲਬ ਨਹੀਂ। ਹਜ਼ੂਰ ਕਹਿੰਦੇ ਨੇ ਵੀ ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਉਹਨਾਂ ਨੇ ਆਪਣੇ ਮਨ ਨੂੰ ਵੀ ਜਿੱਤ ਲਿਆ, ਕਿਉਂਕਿ ਮਨ ਨੂੰ ਜਿੱਤਣਾ ਹੀ ਸਭ ਤੋਂ ਔਖੀ ਗੱਲ ਹੈ। ਜਿਹੜਾ ਬੰਦਾ ਮਨ ਜਿੱਤ ਲਵੇ ਤੇ ਮਨ ਜੀਤੈ ਜਗ ਜੀਤ, ਉਹ ਫਿਰ ਸਾਰੇ ਸੰਸਾਰ ਨੂੰ ਜਿੱਤ ਲੈਂਦਾ ਹੈ।
ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ।
ਲੋ, ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਉਹਨਾਂ ਦੀ ਜੀਵਨ ਦੀ ਰਹੁ ਰੀਤ ਵੀ ਬੜੀ ਨਿਰਮਲ ਪਵਿੱਤਰ ਹੋ ਜਾਂਦੀ ਹੈ।
ਪ੍ਰਭ ਕੋ ਸਿਮਰਹਿ ਤਿਨ ਅਨੰਦ ਘਨੇਰੇ।
ਲੋ, ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਉਹਨਾਂ ਨੂੰ ਬਹੁਤੇ ਆਨੰਦ ਪ੍ਰਾਪਤ ਹੋ ਜਾਂਦੇ ਹਨ।
ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ।
ਜਿਹੜੇ ਵਾਹਿਗੁਰੂ ਨੂੰ ਸਿਮਰਦੇ ਨੇ ਭਾਈ ਉਹ ਹਮੇਸ਼ਾ ਵਾਹਿਗੁਰੂ ਦੇ ਨੇੜੇ ਵਸਦੇ ਨੇ, ਉਹਦੀ ਹਜ਼ੂਰੀ ਵਿੱਚ ਰਹਿੰਦੇ ਹਨ।
ਸੰਤ ਕਿਰਪਾ ਤੇ ਅਨਦਿਨ ਜਾਗ।
ਲੋ, ਹਜ਼ੂਰ ਕਹਿੰਦੇ ਨੇ ਭਾਈ ਸੰਤ ਸਤਿਗੁਰੂ ਦੀ ਕਿਰਪਾ ਦੇ ਨਾਲ ਭਾਈ ਉਹ ਰਾਤ ਦਿਨ ਜਾਗਦੇ ਰਹਿੰਦੇ ਹਨ।
ਨਾਨਕ ਸਿਮਰਨ ਪੂਰੇ ਭਾਗ।
ਕਿਉਂਕਿ ਜਿਹੜਾ ਸਿਮਰਨ ਹੈ ਪੂਰੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਨੂੰ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਸਿਮਰਨ ਦੀ ਦਾਤ ਪ੍ਰਾਪਤ ਹੋ ਗਈ ਆ, ਉਹ ਪੂਰੇ ਭਾਗਾਂ ਵਾਲੇ ਨੇ ਤੇ ਫਿਰ ਉਹ ਦਿਨ ਰਾਤ ਹੀ ਜਾਗਦੇ ਰਹਿੰਦੇ ਨੇ। ਭਾਵ ਉਹਨਾਂ ਦੀ ਸੁਰਤ ਜਾਗਦੀ ਰਹਿੰਦੀ ਹੈ, ਸਾਕਸ਼ੀ ਭਾਵ ਦੇ ਵਿੱਚ ਜਾਗਦੇ ਰਹਿੰਦੇ ਨੇ, ਆਤਮਕ ਤੌਰ ਤੇ ਸੁਚੇਤ ਰਹਿੰਦੇ ਹਨ।
ਪ੍ਰਭ ਕੈ ਸਿਮਰਨ ਕਾਰਜ ਪੂਰੇ।
ਲੋ, ਹਜ਼ੂਰ ਕਹਿੰਦੇ ਨੇ ਭਾਈ ਵਾਹਿਗੁਰੂ ਦੇ ਸਿਮਰਨ ਦੇ ਨਾਲ ਉਹਨਾਂ ਦੇ ਸਾਰੇ ਕਾਰਜ ਵੀ ਸੰਪੂਰਨ ਹੋ ਜਾਂਦੇ ਹਨ।
ਪ੍ਰਭ ਕੈ ਸਿਮਰਨ ਕਬਹੋ ਨਾ ਝੂਰੇ।
ਵਾਹਿਗੁਰੂ ਦੇ ਸਿਮਰਨ ਦੇ ਨਾਲ ਕਦੇ ਵੀ ਉਹਨਾਂ ਨੂੰ ਝੂਰਨਾ ਨਹੀਂ ਪੈਂਦਾ, ਪਾਪ ਕਦੇ ਵੀ ਉਹਨਾਂ ਨੂੰ ਪਸ਼ਚਾਤਾਪ ਨਹੀਂ ਕਰਨਾ ਪੈਂਦਾ।
ਪ੍ਰਭ ਕੈ ਸਿਮਰਨ ਹਰ ਗੁਣ ਬਾਣੀ।
ਲੋ, ਵਾਹਿਗੁਰੂ ਦੇ ਸਿਮਰਨ ਦੇ ਨਾਲ ਵਾਹਿਗੁਰੂ ਦੇ ਗੁਣਾਂ ਦੀ ਬਾਣੀ ਦੇ ਵਿੱਚ ਹਮੇਸ਼ਾ ਲਈ ਜੁੜੇ ਰਹਿੰਦੇ ਨੇ, ਅਥਵਾ ਵਾਹਿਗੁਰੂ ਦੇ ਸਿਮਰਨ ਦੇ ਸਿਮਰਨ ਕਰਨ ਦੇ ਨਾਲ ਤੇ ਜਿਹੜੀ ਉਹਨਾਂ ਦੀ ਬਾਣੀ ਵੀ ਵਾਹਿਗੁਰੂ ਦੇ ਗੁਣਾਂ ਦੇ ਸੰਯੁਕਤ ਹੋ ਜਾਂਦੀ ਹੈ।
ਪ੍ਰਭ ਕੈ ਸਿਮਰਨ ਸਹਿਜ ਸਮਾਨੀ।
ਵਾਹਿਗੁਰੂ ਦੇ ਸਿਮਰਨ ਦੇ ਨਾਲ ਉਹਨਾਂ ਦੀ ਜਿਹੜੀ ਸੁਰਤ ਹੈ ਆਤਮਕ ਅਡੋਲ ਅਵਸਥਾ ਵਿੱਚ ਤੁਰਿਆ ਅਵਸਥਾ ਵਿੱਚ ਲੀਨ ਹੋ ਜਾਂਦੀ ਹੈ।
ਪ੍ਰਭ ਕੈ ਸਿਮਰਨ ਨਿਸ਼ਚਲ ਆਸਨ।
ਹਜ਼ੂਰ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੇ ਸਿਮਰਨ ਦੇ ਨਾਲ ਉਹਨਾਂ ਦਾ ਵੀ ਅਚਲ ਆਸਨ ਪ੍ਰਾਪਤ ਹੋ ਜਾਂਦਾ ਹੈ, ਭਾਵ ਉਹਨਾਂ ਦਾ ਤੁਰਿਆ ਅਵਸਥਾ ਦੇ ਵਿੱਚ ਚੌਥੇ ਪਦ ਮੈਂ ਸਹਿਜ ਹੈ, ਚੌਥੇ ਪਦ ਵਿੱਚ ਨਿਚਲ ਆਸਨ ਉਹਨਾਂ ਦਾ ਲੱਗ ਜਾਂਦਾ ਹੈ, ਅਥਵਾ ਵਾਹਿਗੁਰੂ ਦੇ ਸਿਮਰਨ ਦੇ ਨਾਲ ਉਹ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਅਚਲ ਆਸਨ ਨੂੰ ਪ੍ਰਾਪਤ ਕਰ ਲੈਂਦੇ ਹਨ।
ਪ੍ਰਭ ਕੈ ਸਿਮਰਨ ਕਮਲ ਬਿਗਾਸਨ।
ਲੋ, ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਸਿਮਰਨ ਕਰਨ ਦੇ ਨਾਲ ਵੀ ਉਹਨਾਂ ਦਾ ਹਿਰਦਾ ਰੂਪੀ ਕਮਲ ਵੀ ਬਿਗਾਸਨ ਵੀ ਹਿਰਦਾ ਰੂਪੀ ਕਮਲ ਵੀ ਐਨ ਵਾਹਿਗੁਰੂ ਦੀ ਭਗਤੀ ਤੇ ਵਾਹਿਗੁਰੂ ਦੇ ਪ੍ਰੇਮ ਰਸਤੇ ਨਾਲ ਖਿੜ ਜਾਂਦਾ ਹੈ।
ਪ੍ਰਭ ਕੈ ਸਿਮਰਨ ਅਨਹਦ ਚੁਣਕਾਰ।
ਲੋ, ਵਾਹਿਗੁਰੂ ਦੇ ਸਿਮਰਨ ਦੇ ਨਾਲ ਜਿਹੜੇ ਅਨਹਦ ਵਾਜਿਆਂ ਦੀ ਚੁਣਕਾਰ ਜਿਹੜੀ ਸੰਗੀਤ ਦੀ ਬੰਜਵੀਂ ਧੁਨੀ ਹੈ ਉਹ ਵੀ ਭਾਈ ਪ੍ਰਗਟ ਹੋ ਜਾਂਦੀ ਹੈ, ਭਾਵ ਵਾਹਿਗੁਰੂ ਦੇ ਸਿਮਰਨ ਦੇ ਨਾਲ ਅਨਹਦ ਵਾਜਿਆਂ ਦੀ ਧੁਨੀ ਵੀ ਪ੍ਰਗਟ ਹੋ ਜਾਂਦੀ ਹੈ।
ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ।
ਭਾਈ ਵਾਹਿਗੁਰੂ ਦੇ ਸਿਮਰਨ ਦਾ ਸੁਖ ਇੰਨਾ ਮਹਾਨ ਹੈ ਕੋਈ ਉਸਦਾ ਅੰਤ ਪਾਰਾਵਾਰ ਨਹੀਂ ਦੱਸ ਸਕਦਾ।
ਸਿਮਰਹਿ ਸੇ ਜਾਨ ਜਿਨ ਕੋ ਪ੍ਰਭ ਮਾਇਆ।
ਲੋ, ਹਜ਼ੂਰ ਕਹਿੰਦੇ ਨੇ ਭਾਈ ਉਹੀ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਜਿਨ੍ਹਾਂ ਗੁਰਮੁਖਾਂ ਤੇ ਵਾਹਿਗੁਰੂ ਦੀ ਮਿਹਰ ਹੁੰਦੀ, ਮਾਇਆ ਦਾ ਅਰਥ ਕਿਰਪਾ ਹੁੰਦੀ ਹੈ।
ਨਾਨਕ ਤਿੰਨ ਜਨ ਸਰਨੀ ਪਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਂ ਐਸੇ ਮਹਾਂਪੁਰਖਾਂ ਦੀ ਹਮੇਸ਼ਾ ਲਈ ਸ਼ਰਨ ਦੇ ਵਿੱਚ ਪਿਆ ਰਹਿੰਦਾ ਹਾਂ।
ਹਰ ਸਿਮਰਨ ਕਰ ਭਗਤ ਪ੍ਰਗਟਾਏ।
ਲੋ, ਹਜ਼ੂਰ ਕਹਿੰਦੇ ਨੇ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਕੇ ਭਗਤ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਹੋ ਜਾਂਦੇ ਨੇ। ਇੱਕ ਵਾਰ ਕਲਗੀਧਰ ਪਾਤਸ਼ਾਹ ਦੇ ਕੋਲ ਵਿਦਵਾਨਾਂ ਦੀ ਸਭਾ ਲੱਗੀ ਹੋਈ ਸੀ। ਸਤਿਗੁਰੂ ਨੇ ਸਵਾਲ ਕੀਤਾ ਭਗਤ ਕਬੀਰ ਜੀ ਦੇ ਸਮੇਂ ਹਿੰਦੁਸਤਾਨ ਦਾ ਬਾਦਸ਼ਾਹ ਕੌਣ ਸੀ। ਵਿਦਵਾਨ ਸੋਚੀ ਪੈ ਗਏ, ਕੋਈ ਫੈਸਲਾ ਨਾ ਕਰ ਸਕੇ। ਆਖਿਰ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਆਪ ਜੀ ਦੱਸੋ। ਤਾਂ ਸਤਿਗੁਰੂ ਕਹਿਣ ਲੱਗੇ ਭਾਈ ਉਸ ਵੇਲੇ ਬਾਦਸ਼ਾਹ ਸਿਕੰਦਰ ਲੋਧੀ ਸੀ। ਪਰ ਅਸੀਂ ਇਸ ਗੱਲ 'ਤੇ ਹੈਰਾਨ ਹਾਂ। ਦੇਖ ਲਓ ਵਾਹਿਗੁਰੂ ਦੇ ਸਿਮਰਨ ਦਾ, ਭਗਤੀ ਦਾ ਕਿੱਡਾ ਵੱਡਾ ਪ੍ਰਤਾਪ ਹੈ। ਕਬੀਰ ਭਗਤ ਨੀਵੇਂ ਘਰਾਣੇ ਦੇ ਵਿੱਚ ਅਤੇ ਬੜੀ ਗਰੀਬੀ ਦੇ ਵਿੱਚ ਇੱਕ ਭਗਤ ਪੈਦਾ ਹੋਇਆ ਸੀ। ਉਹਨੇ ਸਿਮਰਨ ਕੀਤਾ, ਭਗਤੀ ਕੀਤੀ। ਵੇਖ ਲਓ, ਉਹਨੂੰ ਬੱਚਾ ਬੱਚਾ ਜਾਣਦਾ, ਸਾਰੀ ਦੁਨੀਆ ਜਾਣਦੀ ਹੈ, ਅਤੇ ਲੋਕ ਬਾਦਸ਼ਾਹਾਂ ਨੂੰ ਭੁੱਲ ਗਏ ਨੇ। ਸਿਮਰਨ ਦਾ ਪ੍ਰਤਾਪ ਹੈ। ਹਰ ਸਿਮਰਨ ਕਰ ਭਗਤ ਪ੍ਰਗਟਾਏ। ਵਾਹਿਗੁਰੂ ਦਾ ਸਿਮਰਨ ਕਰਕੇ ਹੀ ਭਗਤ ਸੰਸਾਰ ਦੇ ਵਿੱਚ ਪ੍ਰਗਟ ਹੋਏ ਹਨ।
ਹਰ ਸਿਮਰਨ ਲੱਗ ਵੇਦ ਉਪਾਏ,
ਤੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੱਗ ਕੇ ਹੀ ਜਿੰਨੇ ਰਿਸ਼ੀ ਮੁਨੀ ਨੇ ਉਹਨਾਂ ਨੇ ਪਾਈ ਆ ਜਿਹੜੇ ਵੇਦ ਗਿਆਨ ਦੇ ਗ੍ਰੰਥ ਪੈਦਾ ਕੀਤੇ ਨੇ। ਬ੍ਰਹਮਾ ਨੇ ਵੀ ਵਾਹਿਗੁਰੂ ਦਾ ਸਿਮਰਨ ਕੀਤਾ ਤਾਂ ਹੀ ਵੇਦ ਸਫੁਰਨ ਹੋਏ ਸਨ। ਜਿੰਨੇ ਹੋਰ ਵੀ ਵੈਦਕ ਰਿਸ਼ੀ ਨੇ ਉਹ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲਾ ਕੇ ਉਹਨਾਂ ਨੇ ਵੇਦ ਪੈਦਾ ਕੀਤੇ ਹਨ।
ਹਰ ਸਿਮਰਨ ਭਏ ਸਿੱਧ ਜਤੀ ਦਾਤੇ,
ਲੋ ਵਾਹਿਗੁਰੂ ਦਾ ਸਿਮਰਨ ਕਰਕੇ ਬੜੇ ਬੜੇ ਸਿੱਧ ਸ਼ਕਤੀ ਵਾਲੇ, ਰਿਧੀਆਂ ਸਿੱਧੀਆਂ ਵਾਲੇ, ਜਤੀ ਦਾ ਅਰਥ ਹੈ ਬ੍ਰਹਮਚਾਰੀ, ਤੇ ਬੜੇ ਬੜੇ ਦਾਤੇ ਬਣੇ ਹਨ।
ਹਰ ਸਿਮਰਨ ਨੀਚ ਕਹੁ ਚਹੁ ਕੁੰਟ ਜਾਤੇ,
ਤੇ ਵਾਹਿਗੁਰੂ ਦਾ ਸਿਮਰਨ ਕਰਕੇ ਪਾਈ ਜਿਹੜੇ ਨੀਚ ਵੀ ਸਨ, ਬਾਲਮੀਕ ਵਰਗੇ, ਅਜਾਮਲ ਵਰਗੇ, ਗਨਕਾ ਵਰਗੇ, ਉਹ ਵੀ ਚਾਰੇ ਕੁੰਟਾਂ ਦੇ ਵਿੱਚ ਜਾਣੇ ਗਏ।
ਹਰ ਸਿਮਰਨ ਧਾਰੀ ਸਭ ਧਰਨਾ,
ਲੋ ਹਜ਼ੂਰ ਕਹਿੰਦੇ ਨੇ ਭਾਈ ਵਾਹਿਗੁਰੂ ਦੇ ਸਿਮਰਨ ਨੇ ਹੀ ਧਾਰੀ ਸਭ ਧਰਨਾ, ਧਰਨਾ ਦਾ ਅਰਥ ਹੈ ਧਰਤੀ, ਇਹ ਸਾਰੀ ਧਰਤੀ ਧਾਰਨ ਕੀਤੀ ਹੋਈ ਹੈ, ਭਾਵੇਂ ਧਰਤੀ ਵੀ ਸਿਮਰਨ ਦੇ ਆਸਰੇ ਖੜੀ ਹੈ।
ਸਿਮਰ ਸਿਮਰ ਹਰ ਕਾਰਨ ਕਰਨਾ,
ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਉਹ ਵਾਹਿਗੁਰੂ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈ, ਕਰਨ ਕਾਰਨ ਸਰੂਪ ਹੈ, ਤੇ ਉਹਨੂੰ ਬਾਰ ਬਾਰ ਸਾਨੂੰ ਸਿਮਰਨਾ ਚਾਹੀਦਾ ਹੈ। ਸਿਮਰ ਸਿਮਰ ਹਰ ਕਾਰਨ ਕਰਨਾ, ਹਜ਼ੂਰ ਕਹਿੰਦੇ ਨੇ ਵੀ ਜਿਹੜੀ ਧਰਤੀ ਵੀ ਹੈ ਤੇ ਉਹ ਵੀ ਉਹ ਕਾਰਨ ਕਾਰਨ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਸਿਮਰ ਸਿਮਰ ਕੇ ਹਮੇਸ਼ਾ ਲਈ ਜਿਉਂ ਰਹੀ ਹੈ।
ਹਰ ਸਿਮਰਨ ਕੀਓ ਸਗਲ ਆਕਾਰਾ,
ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਸਿਮਰਨ ਨੇ ਹੀ ਇਹ ਸਾਰਾ ਆਕਾਰਾ, ਇਹ ਨਾਮ ਰੂਪ ਪ੍ਰਪੰਚ ਵੀ ਸਾਰਾ ਵਾਹਿਗੁਰੂ ਦੇ ਸਿਮਰਨ ਦੁਆਰਾ ਹੀ ਪ੍ਰਗਟ ਹੋਇਆ ਹੈ।
ਹਰ ਸਿਮਰਨ ਮਹਿ ਆਪ ਨਿਰੰਕਾਰਾ,
ਲੋ ਹਜ਼ੂਰ ਕਹਿੰਦੇ ਭਾਈ ਹੋਰ ਕੀ ਦੱਸੀਏ, ਵਾਹਿਗੁਰੂ ਦੇ ਸਿਮਰਨ ਦੇ ਵਿੱਚ ਤਾਂ ਉਹ ਨਿਰੰਕਾਰ ਆਪ ਵੀ ਬਿਰਾਜਮਾਨ ਹੈ। ਜਦੋਂ ਕੋਈ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਤੇ ਜਿਹੜਾ ਅਸਲੀ ਨਿਰਾਕਾਰ ਸਰੂਪ, ਨਿਰਗੁਣ ਸਰੂਪ ਬ੍ਰਹਮ ਹੈ, ਉਹ ਵੀ ਵਿਦਮਾਨ ਹੋ ਜਾਂਦਾ ਹੈ।
ਕਰ ਕਿਰਪਾ ਜਿਸ ਆਪ ਬੁਝਾਇਆ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕਿਰਪਾ ਕਰਕੇ ਅਕਾਲ ਪੁਰਖ ਨੇ ਜਿਸ ਨੂੰ ਇਸ ਸਿਮਰਨ ਦੇ ਮਹਾਤਮ ਪ੍ਰਤੀ ਸਮਝਾ ਦਿੱਤਾ ਹੈ।
ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ ਗੁਰਮੁਖੋ ਵੀ ਉਹਨਾਂ ਨੇ ਜਿਨ੍ਹਾਂ ਨੂੰ ਕਿਰਪਾ ਕਰਕੇ ਵਾਹਿਗੁਰੂ ਨੇ ਆਪ ਬੋਧ ਬਖਸ਼ਿਆ, ਬੁਝਾਇਆ ਦਾ ਅਰਥ ਵੀ ਬੋਧ ਬਖਸ਼ਿਆ ਹੈ, ਗਿਆਨ ਦਿੱਤਾ ਹੈ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਹਜ਼ੂਰ ਕਹਿੰਦੇ ਨੇ ਭਾਈ ਫਿਰ ਉਹਨਾਂ ਨੇ ਗੁਰਾਂ ਦੁਆਰਾ ਵਾਹਿਗੁਰੂ ਦੇ ਸਿਮਰਨ ਨੂੰ ਪ੍ਰਾਪਤ ਕੀਤਾ। ਸਿਮਰਨ ਮਿਲਦਾ ਵੀ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੂੰ ਸਿਮਰਨ ਦੀ ਮਹਿਮਾ ਦਾ ਪਤਾ ਲੱਗ ਜਾਂਦਾ ਹੈ ਤੇ ਫਿਰ ਉਹ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਗੁਰੂ ਦੀ ਮੱਤ ਧਾਰਨ ਕਰਦੇ ਨੇ ਤੇ ਗੁਰੂ ਦਾ ਅੰਮ੍ਰਿਤ ਛਕ ਕੇ ਗੁਰਸਿੱਖੀ ਨੂੰ ਧਾਰਨ ਕਰਦੇ ਨੇ ਤੇ ਗੁਰਮੰਤਰ ਲੈ ਕੇ ਫਿਰ ਉਸਦਾ ਜਾਪ ਤੇ ਅਭਿਆਸ ਸਿਮਰਨ ਕਰਦੇ ਨੇ ਤੇ ਫਿਰ ਸਿਮਰਨ ਦੁਆਰਾ ਸਭ ਫਲ ਤੇ ਸਾਰੀਆਂ ਸ਼ਕਤੀਆਂ ਤੇ ਸਾਰੇ ਹੀ ਪਦਾਰਥ ਤੇ ਸਭ ਖਜ਼ਾਨੇ ਪ੍ਰਾਪਤ ਕਰ ਲੈਂਦੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ। ਇਸ ਪਹਿਲੀ ਅਸ਼ਟਪਦੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਿਸ਼ੇਸ਼ ਕਰਕੇ ਵਾਹਿਗੁਰੂ ਦੇ ਸਿਮਰਨ ਦੀ ਮਹਿਮਾ ਉਚਾਰਨ ਕੀਤੀ ਹੈ। ਸਤਿਗੁਰੂ ਮਿਹਰ ਕਰਨ, ਇਹ ਸਿਮਰਨ ਸਾਡੇ ਹਿਰਦੇ ਵਿੱਚ ਵੀ ਵਸੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।